ਆਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਗਿਆਨੀ ਜੀ ਨੇ ਸਿੱਧ ਗੋਸ਼ਟ ਬਾਣੀ ਦੀ ਭੂਮਿਕਾ ਆਪ ਜੀ ਨੂੰ ਦੱਸੀ ਹੈ। ਜੋ ਬਾਣੀ ਆਰੰਭ ਹੋ ਰਹੀ ਹੈ ਇਹਦਾ ਪਾਠ ਆਪਾਂ ਸਰਵਣ ਕਰਨਾ ਹੈ। ਇੱਕ ਬੇਨਤੀ ਆਈ ਹੈ ਸਤਿਕਾਰਯੋਗ ਜਥੇਦਾਰ ਬਾਬਾ ਪਾਲ ਸਿੰਘ ਜੀ, ਉਹਨਾਂ ਨੇ ਮਹਾਂਪੁਰਸ਼ਾਂ ਦਾ ਨਾਮ ਦੱਸਿਆ, ਸੰਤ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲੇ, ਜੋ ਸੰਤ ਬਾਬਾ ਹੁਸ਼ਿਆਰ ਸਿੰਘ ਜੀ ਨਿਹੰਗ ਸਿੰਘ ਜੀ ਦੇ ਵਿਦਿਆਰਥੀ ਹਨ, ਅੱਜ ਸਟੇਜ 'ਤੇ ਆਏ ਹਨ। ਬਹੁਤ ਹੀ ਵੱਡੀ ਵਿੱਦਿਆ ਦਾ ਉੱਥੇ ਲੰਗਰ ਲਾਇਆ ਹੈ, 150 ਬੱਚਿਆਂ ਨੂੰ ਵਿੱਦਿਆ ਪੜ੍ਹਾਉਂਦੇ ਹਨ। ਸੋ ਸੰਤ ਬਾਬਾ ਹਜੂਰਾ ਸਿੰਘ ਜੀ ਨੂੰ ਜੀ ਆਇਆਂ ਨੂੰ ਇਸ ਪਾਠ ਬੋਧ ਵਿੱਚ ਆਪ ਜੀ ਨੇ ਦਰਸ਼ਨ ਦਿੱਤੇ ਹਨ। ਮੈਂ ਬੇਨਤੀ ਕਰਾਂਗਾ ਬਾਬਾ ਪਾਲ ਸਿੰਘ ਜੀ ਔਰ ਭਾਈ ਸੁਖਦੇਵ ਸਿੰਘ ਜੀ, ਬਾਬਾ ਜੀ ਦਾ ਸਨਮਾਨ ਕਰਨ, ਗੁਰੂ ਘਰ ਵੱਲੋਂ ਸਰੋਪੇ ਦੀ ਦਾਤ ਬਖਸ਼ਿਸ਼ ਕਰਨ। ਸੰਤ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲੇ ਬਠਿੰਡੇ ਤੋਂ ਆਏ ਹਨ, ਬਾਬਾ ਜੀ ਉਹਨਾਂ ਦਾ ਸਨਮਾਨ ਕਰ ਰਹੇ ਨੇ। ਸੋ ਹੁਣ ਪਾਠ ਆਰੰਭ ਕਰੀਏ ਜੀ।
ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦਿਓ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਇ ਜਸ ਲੇਓ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨ ਕੋਏ ਰਹਾਉ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਆਉ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਉ ਕਹਿ ਬੈਸਹ ਕਹਿ ਰਹੀਐ ਬਾਲੇ ਕਹਿ ਆਵਹ ਕਹਿ ਜਾਹੋ ਨਾਨਕ ਬੋਲੈ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ ਘਾਟ ਘਾਟ ਬੈਸ ਨਿਰੰਤਰ ਰਹੀਐ ਚਾਲਹਿ ਸਤਿਗੁਰ ਭਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ।
ਨਾਲ ਨਾਲ ਸਿੱਧਾਂ ਦੇ ਸਵਾਲ ਚੱਲ ਰਹੇ ਨੇ ਅਤੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਵਾਬ ਦੇਈ ਜਾ ਰਹੇ ਨੇ। ਸਾਧ ਸੰਗਤ ਜੀ, ਇਹ ਸਵਾਲ ਐਸੇ ਨੇ ਸਿੱਧਾਂ ਦੇ ਕਿ ਅੱਜ ਦੁਨੀਆ ਦੀਆਂ ਸਾਰੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਕਾਲਜਾਂ ਦੇ ਇਕੱਠੇ ਹੋ ਜਾਣ, ਇੱਕ ਵੀ ਸਵਾਲ ਦਾ ਜਵਾਬ ਦੁਨੀਆ ਦੇ ਸਾਰੇ ਵਿਦਵਾਨ ਨਹੀਂ ਦੇ ਸਕਦੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰਿਆਂ ਹੀ ਸਵਾਲਾਂ ਦਾ ਜਵਾਬ ਦਿੱਤਾ ਹੋਇਆ। ਇਹ ਇਤਨੇ ਬਰੀਕ ਸਵਾਲ ਨੇ ਜਿਹੜੇ ਕਿ ਦੁਨੀਆ ਦੇ ਕਿਸੇ ਵਿਦਵਾਨ ਨੂੰ ਸਮਝ ਹੀ ਨਹੀਂ ਆ ਸਕਦੇ, ਸੂਖਮ ਸਵਾਲ ਨੇ। ਦੇਖੋ ਮਹਾਰਾਜ ਕਿੱਦਾਂ ਦੇ ਬਚਨ ਪੁੱਛਦੇ ਆ, ਸਿੱਧ ਕਹਿ ਬੈਸੋ ਕਹਿ ਰਹੀਐ ਬਾਲੇ ਕਹਿ ਆਵਹੋ ਕਹਿ ਜਾਹੋ ਨਾਨਕ ਬੋਲੈ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ। ਅਤੇ ਅੱਗੇ ਹਜੂਰ ਜਵਾਬ ਦੇ ਰਹੇ ਨੇ, ਘੱਟ ਘੱਟ ਬੈਸ ਨਿਰੰਤਰ ਰਹੀਐ ਚੱਲ ਹੈ ਸਤਿਗੁਰ ਭਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ। ਸੋ ਇਹ ਬੜੇ ਸੂਖਮ, ਇਸ ਬਾਣੀ ਦਾ ਟੀਕਾ ਕਰਨਾ ਵੀ ਬੜਾ ਕਠਿਨ ਹੈ ਅਤੇ ਮਹਾਂਪੁਰਸ਼ ਹੀ ਇਹਦੇ ਅਰਥ ਜਾਣ ਸਕਦੇ ਆ ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ। ਸੋ ਆਪਾਂ ਪਾਠ ਸਰਵਣ ਕਰੀਏ ਜੀ। ਹਾਂਜੀ।
ਘਾਟ ਘਾਟ ਬੈਸ ਨਿਰੰਤਰ ਰਹੀਐ ਚੱਲ ਹੈ ਸਤਿਗੁਰ ਭਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਨਾ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ ਦੁਨੀਆ ਸਾਗਰ ਦੁੱਤਰ ਤਰੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੈ ਅਉਧੂ ਨਾਨਕ ਦੇਹੁ ਸੱਚਾ ਵਿਚਾਰੋ ਚਰਪਟ ਬੋਲੈ ਅਉਧੂ ਨਾਨਕ ਦੇਹੁ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ
ਮੁਰਗਾਈ ਨੈ ਸਾਣੇ ਨੈ ਵੱਖਰਾ ਸਾਣੇ ਵੱਖਰਾ ਸੋ ਨੈ ਨਦੀ ਦੇ ਵਿੱਚ ਸਾਣੇ ਤੋਂ ਭਾਵ ਸਦਰਸ਼ ਬਰਾਬਰ ਜੈਸੇ ਜਲ ਮਹਿ ਕਮਲ ਨਿਰਾਲਮ ਜਿਵੇਂ ਪਾਣੀ ਦੇ ਵਿੱਚ ਵਸਦਾ ਹੋਇਆ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੈ ਮੁਰਗਾਈ ਨੈ ਸਾਣੇ ਜਿਵੇਂ ਨੈ ਨਦੀ ਦੇ ਵਿੱਚ ਵਸਦੀ ਹੋਈ ਜਿਹੜੀ ਮੁਰਗਾਬੀ ਹੈ ਉਹ ਉਸ ਦੇ ਖੰਭ ਉਹਦੇ ਵਿੱਚ ਭਿੱਜਦੇ ਨਹੀਂ ਉਹ ਸੁੱਕੀ ਰਹਿੰਦੀ ਹੈ ਉਹਦੇ ਸਦਰਸ਼ ਹੀ ਗੁਰਮੁਖਾਂ ਦਾ ਜੀਵਨ ਸੰਸਾਰ ਦੇ ਵਿੱਚ ਹੈ
ਜੈਸੀ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਧਰੀਐ ਨਾਨਕ ਨਾਮ ਵਖਾਣੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹਿ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ ਇਹੋ ਮਨ ਚਲਤਾ ਸੱਚ ਘਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਅਹਾਰੋ ਖਾਈਐ ਔਧੂ ਬੋਲੈ ਗਿਆਨੇ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ ਗੋਰਖ ਪੂਤ ਲੋਹਾਰੀਪਾ ਬੋਲੈ ਜੋਗ ਜੁਗਤ ਬਿਧ ਸਾਈ
ਲੋਹਾਰੀਪਾ ਇੱਕ ਸਿੱਧ ਦਾ ਨਾਮ ਹੈ ਸੋ ਇਉਂ ਇਹ ਇਕੱਠਾ ਪਾਠ ਕਰਨਾ ਗੋਰਖ ਪੂਤ ਗੋਰਖ ਦਾ ਪੁੱਤਰ ਭਾਵ ਚੇਲਾ ਗੋਰਖ ਦਾ ਚੇਲਾ ਲੋਹਾਰੀਪਾ ਜਿਹੜਾ ਉਹ ਇਹ ਸਵਾਲ ਕਰ ਰਿਹਾ ਹਾਂਜੀ ਲੋਹਾਰੀਪਾ ਇਕੱਠਾ ਬੋਲਣਾ ਜੀ
ਹਾਟੀ ਬਾਟੀ ਨੀਂਦ ਨਾ ਆਵੈ ਪਰ ਘਰ ਚਿਦ ਨਾ ਡੋਲਾਈ ਬਿਨ ਨਾਵੈ ਮਨ ਟੇਕ ਨਾ ਟਿਕਾਈ ਨਾਨਕ ਭੂਖ ਨਾ ਜਾਈ ਹਾਟ ਪਟਨ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਾ ਪਾਰੋ ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰਹ ਅੰਤਰ ਏਕ ਸਰੇਵਹ ਖੜ ਦਰਸ਼ਨ ਇੱਕ ਪੰਥਾ
ਬਾਰਹ ਅੰਤਰ ਏਕ ਸਰੇਵਹ
ਇਹਨੂੰ ਬਾਹਰ ਨਾ ਸਮਝ ਲੈਣਾ ਇਹ ਯੋਗੀਆਂ ਦੇ ਜੋ 12 ਪੰਥ ਹਨ ਉਹਦਾ ਜ਼ਿਕਰ ਹੈ ਮਹਾਰਾਜ ਜੀ ਕਹਿੰਦੇ 12 ਪੰਥਾਂ ਵਿੱਚ 6 ਸ਼ਾਸਤਰਾਂ ਵਿੱਚ ਇੱਕ ਅਕਾਲ ਪੁਰਖ ਦਾ ਹੀ ਸੇਵਨ ਸਿਮਰਨ ਕਰੋ ਉਹਦੇ ਨਾਲ ਜੁੜੋ ਹਾਂਜੀ
12 ਅੰਤਰ ਏਕ ਸਰੇਵਹ ਖਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖ ਬਾਹੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਊਂਦਾਉ ਖਪਰ ਪੰਚ ਭੂ ਟੋਪੀ ਕਾਇਆ ਖੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੈ ਕਵਨ ਸੋ ਜਾਇ ਕਵਨ ਸੋ ਤ੍ਰਿਭਵਨ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਿਨਸੈ ਆਵੈ ਜਾਇ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਵਾਧਾ ਸਰਪਨ ਖਾਧਾ ਕਿਉ ਕਰ ਵਾਧਾ ਸਰਪਨ ਖਾਧਾ ਕਿਉ ਕਰ ਖੋਇਆ ਕਿਉ ਕਰ ਲਾਧਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ एहो तत बीचारै सो गुरु हमारा दुरमत बादा सरपन खादा मनमुख खोया गुरमुख लादा सतगुर मिलै अंधेरा जाय नानक होमै मेट समाय सुन निरंतर दीजै बंध उड़ै न हंसा पड़ै न कंध सहज गुफा घर जाणै साचा नानक साचे भावै साचा किस कारण गृह तज्यो उदासी किस कारण इहो भेख निवासी किस वखर के तुम बण जारे क्यों कर साथ लंघावह पारे गुरमुख खोजत भए उदासी दर्शन कैताई भेख निवासी साच वखर के हम बण जारे नानक गुरमुख उतरस पारे कित बिद पुरखा जन्म बिटाया कित बिद पुरखा जन्म बटाया काहे कौ तुज इहो मन लाया कित बिद आसा मनसा खाई कित बिद जोत निरंतर पाई बिन दंता क्यों खाइय सार नानक साचा करहु बीचार सतगुर कै जन्मे गवन मिटाया अनहत राते इहो मन लाया मनसा आसा शब्द जलाई गुरमुख जोत निरंतर पाई त्रैगुण मेटे खाइय सार नानक तारे तारण हार आद कौ कवन बीचार कथियाले सुन कहा घर वासो ज्ञान की मुद्रा कवन कथियाले घट घट कवन निवासो काल का ठीगा क्यों जलाइयाले क्यों निरभौ घर जाइय सहज संतोख का आसन जाणै क्यों छेदे बैराइय गुर कै शब्द होमै बिख मारै तां निज घर होवै वासु जिन रच रचिया तिस शब्द पछाणै नानक ताका दासु कहा ते आवै कहा इहो जावै कहा इहो रहै समाई एस शब्द कौ जो अर्थ आवै तिस गुर तिल ना तमाई क्यों तत्तै अवगतै पावै गुरमुख लगै प्यारो
क्यों तत्तै अवगतै पावै
क्यों तत्तै अवगतै पावै गुरमुख लगै प्यारो आपे सुरता आपे करता कहो नानक बीचार हुक्मे आवै हुक्मे जावै हुक्मे रहै समाई पूरे गुर ते साच कमावै गात मित शब्दे पाई आद कौ बिस्माद बीचार कथिया ले सुन निरंतर वास लिया अकलपत मुद्रा गुर ज्ञान बीचारिया ले घट घट साचा सर्ब जिया
अकलपत मुद्रा गुर ज्ञान बीचारिया ले ठीक पाठ कीता भाई साहब जी ने अकलपत जा अकालपत जा होर किसे तरह इसका उच्चारण नहीं करना अकलपत मुद्रा गुर ज्ञान बीचारियले अकलपत मुद्रा हाँ जी
अकलपत का अर्थ है कल्पना तो रहत ते आम जड़ा वेख्या जाता बिना संथ्या लिया पाठ अकलपत ही ज़्यादातर करी जाते हैं वह कोई अर्थ नहीं बनता इतने महाराज वो ऐसी मुद्रा का जिक्र कर रहे जिथे फुरना कल्पना खत्म हो जाती है गुरु दे ज्ञान दी विचार हुंदी है वो महाराज जिक्र करदे हन हाँ जी
अकलपत मुद्रा गुर ज्ञान बीचारिया ले घाट घाट साचा सर्ब जिया गुर बचनी अवगात समाइय तत् निरंजन सहज लह नानक दूजी कार न करणी सेवै सिख सो खोज लह हुक्म बिसमाद हुक्म पछाणै जीय जुगत सच जाणै सोई आप मेट निरालम होवै अंतर साच जोगी कहियै सोई अवगतो निरमायल उपजे निर्गुण ते सरगुण थीया सतगुर परचै परम पद पाइय साचै शब्द समाय लिया एके कौ सच एका जाणै होमै दूजा दूर किया सो जोगी गुर शब्द पछाणै अंतर कमल प्रगास थिया ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ, ਨਾਨਕ ਤਾ ਕਉ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ, ਸਾਚਾ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਯਾ, ਝੂਠੇ ਆਵਹਿ ਠਵਰ ਨ ਪਾਵਹਿ, ਦੂਜੈ ਆਵਾ ਗਾਉਣ ਭਇਆ, ਆਵਾਹ ਗਾਉਣ ਮਿਟੈ ਗੁਰ ਸਬਦੀ, ਆਪੇ ਪਰਖੈ ਬਖਸ ਲਿਆ, ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ, ਸੋ ਬੁਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ, ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰਹਰਿਆ, ਮਨਮੁਖ ਭੁੱਲੈ ਜਮ ਕੀ ਕਾਣ, ਪਰ ਘਰ ਜੋ ਹੈ ਹਾਣੇ ਹਾਣ, ਮਨਮੁਖ ਭਰਮ ਭਵੈ ਬੇਬਾਣ, ਵੇ ਮਾਰਗ ਮੂਸੈ ਮੰਤਰ ਮਸਾਣ, ਸ਼ਬਦ ਨਾ ਚੀਨੈ ਲਵੈ ਕੁਬਾਨ, ਨਾਨਕ ਸਾਚ ਰਤੇ ਸੁਖ ਜਾਣ, ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਗੜ ਕੜਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ, ਗੁਰਮੁਖ ਪਰਚੈ ਬੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ, ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਬਿਧ ਜਾਨੀ, ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ, ਗੁਰਮੁਖ ਅਕਥ ਕਥੈ ਵਿਚਾਰ, ਗੁਰਮੁਖ ਨਿਭੈ ਸਪਰਵਾਰ, ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਅਚਾਰ,
ਗੁਰਮੁਖ ਤੇ ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਅਚਾਰ,
ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਅਚਾਰ, ਸ਼ਬਦ ਭੇਦ ਜਾਣੈ ਜਾਣਾਏ, ਨਾਨਕ ਹਉਮੈ ਜਾਲ ਸਮਾਏ, ਗੁਰਮੁਖ ਧਰਤੀ ਸਾਚੈ ਸਾਜੀ, ਤਿਸ ਮਹਿ ਉਪਤ ਖਪਤ ਸੁਬਾਜੀ, ਗੁਰ ਕੈ ਸ਼ਬਦ ਰਪੈ ਰੰਗ ਲਾਏ, ਸਾਚ ਰਤਾਉ ਪਤ ਸਿਉ ਘਰ ਜਾਏ, ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ, ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਵਜਲ ਤਰੀਐ ਸਚ ਸੁਧੀ, ਗੁਰਮੁਖ ਸਰ ਅਪਸਰ ਬਿਧ ਜਾਣੈ, ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ, ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ,
ਸਾ ਸੰਗਤ ਜੀ ਜੋ ਪੰਗਤੀਆਂ ਚੱਲ ਰਹੀਆਂ ਹਨ, ਇੱਥੇ ਵੀ ਅਗਲੇ ਅੰਕ 'ਤੇ ਵੀ ਅਗਲੇ ਅੰਕ 'ਤੇ ਵੀ ਆਪ ਜੀ ਤੱਕੋਗੇ, ਗੁਰਮੁਖ ਸਤਿਗੁਰੂ ਜੀ ਵਾਰ ਵਾਰ ਇਹ ਅੱਖਰ ਉਚਾਰਨ ਕਰ ਰਹੇ ਨੇ, ਲਿਖ ਰਹੇ ਨੇ। ਗੁਰਮੁਖ ਦਾ ਅਰਥ ਗੁਰਮੁਖੀ ਗੁਰੂ ਵੀ ਹੈ, ਗੁਰਮੁਖ ਦਾ ਅਰਥ ਗੁਰੂ ਕੇ ਰਾਹੀਂ ਵੀ ਹੈ, ਗੁਰੂ ਕੇ ਦੁਆਰਾ, ਅਤੇ ਗੁਰਮੁਖ ਦਾ ਅਰਥ ਗੁਰਮੁਖ ਪਿਆਰਾ ਵੀ ਹੈ, ਉੱਚੀ ਅਵਸਥਾ ਵਾਲਾ ਗੁਰਮੁਖ। ਇਹ ਸਾਰੇ ਅਰਥ ਪੰਗਤੀਆਂ ਵਿੱਚ ਆ ਰਹੇ ਨੇ। ਜਦੋਂ ਅਸੀਂ ਇਹ ਬਾਣੀ ਪੜ੍ਹਦੇ ਹਾਂ ਤਾਂ ਉਚਾਰਨ ਕਰਦੇ ਹਾਂ ਵਿੱਚੋਂ ਮੰਮੇ ਦੀ ਔਂਕੜ ਛੱਡ ਜਾਂਦੇ ਹਾਂ। ਆਮ ਤੌਰ 'ਤੇ ਵੇਖਿਆ ਚਾਲ ਵਿੱਚ ਪਾਠ ਕਰਦੇ ਹਾਂ ਗੁਰਮੁਖ ਗੁਰਮੁਖ ਇਉਂ ਬੋਲੀ ਜਾਂਦੇ ਨੇ, ਪਰ ਮੰਮੇ ਦੇ ਔਂਕੜ ਵੱਲੇ ਖਿਆਲ ਰੱਖਣਾ। ਗੁਰਮੁਖ ਜੇ ਔਂਕੜ ਤੋਂ ਬਿਨਾਂ ਬੋਲੀਏ ਤਾਂ ਅਰਥ ਉਹਦਾ ਕੁਝ ਵੀ ਨਹੀਂ ਬਣਦਾ, ਅਤੇ ਗੁਰਮੁਖ ਨਾਲ ਹੀ ਅਰਥ ਬਣੇਗਾ। ਸੋ ਭਾਈ ਸਾਹਿਬ ਪਾਠ ਕਰ ਰਹੇ ਨੇ ਬਹੁਤ ਸ਼ੁੱਧਤਾ ਦੇ ਨਾਲ, ਐਨ ਲਗਾਂ ਮਾਤਰਾ ਦਾ ਖਿਆਲ ਰੱਖ ਕੇ। ਇਸੇ ਪ੍ਰਕਾਰ ਹੀ ਆਪਾਂ ਜਦੋਂ ਬਾਣੀ ਪੜ੍ਹਨੀ ਹੈ ਤਾਂ ਲਗਾਂ ਮਾਤਰਾ ਦਾ ਖਿਆਲ ਰੱਖ ਕੇ ਹੀ ਉਚਾਰਨ ਕਰਨਾ ਹੈ। ਹਾਂਜੀ,
ਨਾਮੇ ਰਾਤੇ ਹਉਮੈ ਜਾਏ, ਨਾਮ ਰਤੇ ਸਚ ਰਹੇ ਸਮਾਏ, ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵਹਿ ਮੁਖ ਦੁਆਰ, ਨਾਮ ਰਤੇ ਤ੍ਰਿਭਵਨ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ, ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ, ਨਾਮ ਰਤੇ ਸਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ, ਬਿਨ ਨਾਵੈ ਬੋਲੈ ਸਭ ਬੇਕਾਰ, ਬਿਨ ਨਾਵੈ ਬੋਲੈ ਸਭ ਬੇਕਾਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਰਹੈ ਸਮਾਏ, ਬਾਰਹਿ ਮਹਿ ਜੋਗੀ ਭਰਮਾਏ, ਸੰਨਿਆਸੀ ਛੇ ਅਚਾਰ, ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ, ਬਿਨ ਸ਼ਬਦ ਸਭ ਦੂਜਾ ਲਾਗੇ, ਦੇਖੋ ਹਿਰਦੈ ਵਿਚਾਰ, ਨਾਨਕ ਵੱਡੇ ਸੇ ਵੱਡ ਭਾਗੀ, ਜਿਨੀ ਸੱਚ ਰੱਖਿਆ ਉਰ ਧਾਰ, ਗੁਰਮੁਖ ਰਤਨ ਲਹਿ ਲਿਵ ਲਾਇ, ਗੁਰਮੁਖ ਰਤਨ ਲਹਿ ਲਿਵ ਲਾਇ, ਗੁਰਮੁਖ ਪਰਖੈ ਰਤਨ ਸੁਭਾਇ, ਗੁਰਮੁਖ ਸਾਚੀ ਕਾਰ ਕਮਾਇ, ਗੁਰਮੁਖ ਸਾਚੇ ਮਨ ਪਤੀਆਇ, ਗੁਰਮੁਖ ਅਲਖ ਲਖਾਏ ਤਿਸ ਭਾਵੈ, ਨਾਨਕ ਗੁਰਮੁਖ ਚੋਟ ਨਾ ਖਾਵੈ, ਗੁਰਮੁਖ ਨਾਮਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪਰਧਾਨ, ਗੁਰਮੁਖ ਕਰਣੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਸ਼ਾਸਤਰ ਸਿਮ੍ਰਿਤ ਵੇਦ, ਗੁਰਮੁਖ ਪਾਵੈ ਘਟ ਘਟ ਭੇਦ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ, ਬਿਨ ਗੁਰ ਭਰਮੈ ਆਵੈ ਜਾਇ, ਬਿਨ ਗੁਰ ਭਰਮੈ ਆਵੈ ਜਾਇ, ਬਿਨ ਗੁਰ ਘਾਲ ਨ ਪਵਈ ਥਾਇ, ਬਿਨ ਗੁਰ ਮਨੁਆ ਅਤ ਡੋਲਾਇ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਇ, ਬਿਨ ਗੁਰ ਬਿਸੀਅਰ ਡਸੈ ਮਰ ਵਾਟ, ਨਾਨਕ ਗੁਰ ਬਿਨ ਘਾਟੇ ਘਾਟ, ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗਣ ਮੇਟੈ ਗੁਣ ਨਿਸਤਾਰੈ, ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੈ ਹਾਰ, ਤਨ ਹਟੜੇ ਇਹੋ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਾਪਾਰਾ, ਗੁਰਮੁਖ ਬੰਧਿਓ ਸੇਤ ਵਿਧਾਤੈ, ਲੰਕਾ ਲੂਟੀ ਦੈਤ ਸੰਤਾਪੈ, ਰਾਮ ਚੰਦ ਮਾਰਿਓ ਅਹਿ ਰਾਵਣ, ਬੇਦ ਬਭੀਖਣ
ਗੁਰਮੁਖ
ਭੇਦ ਬਭੀਖਣ ਗੁਰਮੁਖ ਪਰਚਾਇਣ, ਰਾਮ ਚੰਦ ਮਾਰਿਓ ਅਹਿ ਰਾਵਣ, ਭੇਦ ਬਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤੇ ਤੀਸ ਉਧਾਰੇ, ਗੁਰਮੁਖ ਚੂਕੈ ਆਵਣ ਜਾਣ, ਗੁਰਮੁਖ ਦਰਗਹਿ ਪਾਵੈ ਮਾਨ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਧ ਨਾ ਪਾਏ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੈ ਰਹੈ ਸਮਾਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾ ਲੇ ਰਹੋ ਨਿਰਾਲੇ, ਬੋਲੈ ਨਾਨਕ ਸੁਣਹੋ ਤੁਮ ਬਾਲੇ, ਏਸ ਕਥਾ ਕਾ ਦੇ ਵਿਚਾਰ, ਭਵਜਲ ਸ਼ਬਦ ਲੰਘਾਵਣ ਹਾਰ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੇ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ, ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹਉਮੈ ਅਗਨ ਨਿਵਾਰੀ,
ਗੁਰਮੁਖ ਹਉਮੈ ਅਗਨ ਨਿਵਾਰੀ,
ਗੁਰਮੁਖ ਹਉਮੈ ਅਗਨ ਨਿਵਾਰੀ, ਮੈਣ ਕੇ ਦੰਤ ਕਿਉ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਹਿਵੈ ਕਾ ਘਰ ਮੰਦਰ ਅਗਨ ਪਿਰਾਹਨ, ਕਵਨ ਗੁਫਾ ਜਿਤ ਰਹੈ ਅਵਾਹਨ, ਇਤ ਉਤ ਕਿਸ ਕਉ ਜਾਣ ਸਮਾਵੈ, ਕਵਨ ਧਿਆਨ ਮਨ ਮਨਹਿ ਸਮਾਵੈ, ਹਉ ਹਉ ਮੈਂ ਵਿੱਚ ਹੋਵੈ ਦੂਜਾ ਮੇਟੈ ਏਕੂ ਹੋਵੈ ਜਗ ਕਰੜਾ ਮਨਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੂ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸੱਚ ਭੈ ਰਾਤਾ ਗਰਭ ਨਿਵਾਰੈ ਏਕੂ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸੱਚ ਅੰਤਰ ਹੀਆ ਸ਼ਬਦ ਵਸੈ ਸੱਚ ਅੰਤਰ ਹੀਆ ਤਨ ਮਨ ਸੀਤਲ ਰੰਗ ਰੰਗੀਆ
ਰੰਗੀਆ
ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹਿਵੈ ਘਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹੈ ਕਵਨ ਬੁੱਧ ਗੁਰਮੁਖ ਪਤ ਰਹੈ ਕਵਨ ਜੋਧ ਜੋ ਕਾਲ ਸੰਘਾਰੈ ਬੋਲੈ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਾਸ ਜੋਤ ਅਪਾਰਾ ਸਾਸ ਘਰ ਸੂਰ ਵਸੈ ਮਿਟੈ ਅੰਧਿਆਰਾ ਸੁਖ ਦੁਖ ਸਮਕਾਰ ਨਾਮ ਅਧਾਰਾ ਆਪੇ ਪਰ ਉਤਾਰਨ ਹਾਰ ਗੁਰ ਪਰਚੈ ਮਨ ਸੱਚ ਸਮਾਇ ਪ੍ਰਣਵਤ ਨਾਨਕ ਕਾਲ ਨਾ ਖਾਇ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੈ ਦੁਖ ਕਾਲ ਸੰਤਾਪੈ ਤੱਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤ ਘਰ ਆਨੈ ਬੋਲੈ ਪਵਨਾ ਗਗਨ ਗਰਜੈ ਨਾਨਕ
ਬੋਲੈ ਪਵਨਾ
ਬੋਲੈ ਪਵਨਾ ਬੋਲੈ ਪਵਨਾ ਗਗਨ ਗਰਜੈ ਨਾਨਕ ਨਿਹਚਲ ਮਿਲਣ ਸਹਿਜੈ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾਂ ਕਉ ਪਾਪ ਨ ਪੁਨੰ ਘਾਟ ਘਾਟ ਸੁਨ ਕਾ ਜਾਣੈ ਭੇਉ ਆਦਿ ਪੁਰਖ ਨਿਰੰਜਨ ਦੇਉ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਬਿਧਤਾ ਸੁਨੋ ਸੁਨ ਕਹੈ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰੱਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰਹਿ ਨਾ ਆਵਹਿ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨੌ ਸਰ ਸੁਬਰ ਦਸਵੈ ਪੂਰੇ ਤਹਿ ਅਨਹਤ ਸੁਨ ਵਜਾਵਹਿ ਤੂਰੇ ਸਾਚੈ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਿਆ ਭਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸਚ ਸੋਏ ਸਹਿਜ ਭਾਏ ਮਿਲੀਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁਨ ਸ਼ਬਦ ਅਪਰੰਪਰ ਧਾਰੈ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ ਕੁਬੁੱਧ ਚਵਾਵੈ ਸੋ ਕਿਤ ਠਾਏ ਕਿਉ ਤਤ ਨ ਬੂਝੈ ਚੋਟਾ ਖਾਏ ਜਮਦਰ ਬਾਧੇ ਕੋਏ ਨਾ ਰਾਖੈ ਬਿਨ ਸ਼ਬਦੈ ਨਾਹੀ ਪਤ ਸਾਖੈ ਕਿਉ ਕਰ ਬੂਝੈ ਪਾਵੈ ਪਾਰ ਨਾਨਕ ਮਨਮੁਖ ਨਾ ਬੂਝੈ ਗਵਾਰ ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰ ਭੇਟੈ ਮੋਖ ਦੁਆਰ ਤਤ ਨ ਚੀਨੈ ਮਨਮੁਖ ਜਲ ਜਾਏ ਦੁਰਮਤ ਵਿਛੁੜ ਚੋਟਾ ਖਾਏ ਮਾਨੈ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਹਿ ਪਾਵੈ ਮਾਨ ਸਾਚ ਵੱਖਰ ਧਨ ਪੱਲੈ ਹੋਏ ਸਾਚ ਵੱਖਰ ਧਨ ਪੱਲੈ ਹੋਏ ਆਪ ਤਰੈ ਤਾਰੇ ਭੀ ਸੋਏ ਸਹਿਜ ਰੱਤਾ ਬੂਝੈ ਪਤ ਹੋਏ ਤਾਂ ਕੀ ਕੀਮਤ ਕਰੈ ਨਾ ਕੋਏ ਜਹ ਦੇਖਾ ਤਹਿ ਰਹਿਆ ਸਮਾਏ ਨਾਨਕ ਪਾਰ ਪਰੈ ਸੱਚ ਭਾਏ ਸੋ ਸ਼ਬਦ ਕਾ ਕਹਾ ਵਾਸ ਕਥਿਆਲੇ ਜਿਤ ਤਰੀਐ ਭਵਜਲ ਸੰਸਾਰੋ ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸ ਕਹੁ ਕਵਨ ਅਧਾਰੋ ਬੋਲੈ ਖੇਲੈ ਅਸਥਿਰ ਹੋਵੈ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸ਼ਬਦ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੈ ਭਾਗ ਸਮਾਏ ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ ਜਹ ਦੇਖਾ ਤਹ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਹਰ ਸੋਈ ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿੱਚ ਹੋ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸੱਤ ਅੰਗੁਲ ਵਾਈ ਕਹਿ ਅਵਧੂ ਤ੍ਰੈ ਸੱਤ ਅੰਗੁਲ ਵਾਈ ਅਵਧੂ ਸੁਨ ਸੱਚ ਆਹਾਰੋ ਗੁਰਮੁਖ ਬੋਲੈ ਤਤ ਬਿਰੋਲੈ ਚੀਨੈ ਅਲਖ ਅਪਾਰੋ ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾ ਮਨ ਚੂਕੈ ਅਹੰਕਾਰੋ ਅੰਤਰ ਬਾਹਰ ਏਕੋ ਜਾਣੈ ਤਾ ਹਰ ਨਾਮ ਲੱਗੈ ਪਿਆਰੋ ਸੁਖ ਮਨਾ ਏੜਾ ਪਿੰਗੁਲਾ ਬੂਝੈ ਜਾ ਆਪੇ ਅਲਖ ਲਖਾਏ ਨਾਨਕ ਤਿਹੋ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਓ ਪਵਨ ਕਥਿਆਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁਦਰਾ ਕਵਨ ਔਧੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਰਸ ਨਾ ਆਵੈ ਔਧੂ ਹਉਮੈ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁੱਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਾ ਗ੍ਰਾਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾ ਲੇ ਸਮ ਕਰ ਰਹੈ ਤਉ ਨਾਨਕ ਆਤਮ ਰਾਮ ਕਉ ਲਹੈ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪੀਓ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਮੈਗਲ ਕਹਾ ਬਸੀਅਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸ਼ਬਦ ਔਧੂ ਤਾ ਕਉ ਚੂਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਘਰ ਵਾਸਾ ਇਹੋ ਮਨ ਪਾਏ ਆਪੈ ਆਖ ਆਪੈ ਆਪ ਖਾਏ ਤਾਂ ਨਿਰਮਲ ਹੋਵੈ ਧਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਾਸ ਘਰ ਸੂਰ ਸਮਾਵੈ ਗੁਰਮੁਖ ਹਉਮੈ ਵਿੱਚ ਖੋਵੈ ਤਉ ਨਾਨਕ ਸਹਿਜ ਸਮਾਵੈ ਇਹੋ ਮਨ ਨਿਹਚਲ ਹਿਰਦੈ ਵਸੀਅਲੇ ਗੁਰਮੁਖ ਮੂਲ ਪਛਾਣ ਰਹੈ ਨਾਭ ਪਵਣ ਘਰ ਆਸਨ ਬੈਸੇ ਨਾਭ ਪਵਣ ਘਰ ਆਸਨ ਬੈਸੈ ਗੁਰਮੁਖ ਖੋਜਤ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਘਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੁਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬਹੂ ਨਾ ਜਾਵੈ ਜਾ ਇਹੋ ਹਿਰਦਾ ਦੇਹ ਨ ਹੋਤੀ ਤਉ ਮਨ ਕੈਠੈ ਰਹਿਤਾ ਨਾਭ ਕਮਲ ਅਸਥੰਭ ਨ ਹੋਤੋ ਤਾ ਪਵਨ ਕਵਨ ਘਰ ਸਹਿਤਾ ਰੂਪ ਨ ਹੋਤੋ ਰੇਖ ਨ ਕਾਈ ਤਾ ਸ਼ਬਦ ਕਹਾ ਲਿਵ ਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਈ ਵਰਣ ਭੇਖ ਅਸ ਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ਹਿਰਦਾ ਦੇਹ ਨ ਹੋਤੀ ਅਵਧੂ ਤਉ ਮਨ ਸੁਨ ਰਹੈ ਬੈਰਾਗੀ ਨਾਭ ਕਮਲ ਅਸਥੰਭ ਨ ਹੋਤੋ ਤਾਂ ਨਿਜ ਘਰ ਵਸਤਾਉ ਪਵਨ ਅਨਰਾਗੀ ਨਾਭ ਕਮਲ ਅਸਥੰਭ ਨ ਹੋਤੋ ਹਿਰਦਾ ਦੇਹ ਨ ਹੋਤੀ ਔਧੂ ਤੋ ਮਨ ਸੁਨ ਰਹੈ ਬੈਰਾਗੀ ਨਾਭ ਕਮਲ ਅਸਥੰਭ ਨ ਹੋਤੋ ਤਾਂ ਨਿਜ ਘਰ ਬਸਤਾਉ ਪਵਨ ਅਨਰਾਗੀ रूप ना देखिया जात ना होती तौ अकुलीन रहतौ शब्द सो सार गौन गगन जब तब है न होतौ त्रिपवन ज्योत आपे निरंकार वर्ण पेख असरूप सो एको एको शब्द विडाणी साच बिना सूचा को नाही नानक अकथ कहानी केत केत बिद जग उपजै पुरख केत केत दुख बिनस जाई होमै विच जग उपजै पुरख नाम विसरै दुख पाई गुरमुख होवै सो ज्ञान तात बिचारै होमै शब्द जलाए तन मन निर्मल निर्मल बाणी साचै रहै समाए नामे नाम रहै बैरागी साच रखिया उर तारे नानक बिन नावै जोग कदे ना होवै देख हो हृदय बिचारे गुरमुख साच शब्द बिचारै कोय गुरमुख सच बाणी प्रगट होय गुरमुख मन भीजै बिरला बूझै कोय गुरमुख निज घर वासा होय गुरमुख जोगी जुगत पछाणै गुरमुख नानक एको जाणै बिन सतगुर सेवे जोग न होई बिन सतगुर भेटे मुक्त न कोई बिन सतगुर भेटे नाम पाया ना जाय बिन सतगुर भेटे महा दुख पाय बिन सतगुर भेटे महा गर्भ गुबार नानक गुर बिन मुआ जन्म हार
बिन गुर
नानक बिन गुर मुआ जन्म हार गुरमुख मन जीता होमै मार गुरमुख साच रखिया उर तार गुरमुख जग जीता जम काल मार बिदार गुरमुख दर्ग है ना आवै हार गुरमुख मेल मिलाए सो जाणै नानक गुरमुख शब्द पछाणै शब्द का निबेड़ा सुन तू औधू बिन नावै जोग न होई नामे राते अनदिन माते नामै ते सुख होई नामै ही ते सब प्रगट होवै नामे सोझी पाई बिन नावै भेख करहै बहु तेरे सच्चै आप खुआई सतगुर ते नाम पाईऐ औधू जोग जुगत ता होई कर बिचार मन देखो नानक बिन नावै मुक्त न होई तेरी गात मित तू है जान है क्या को आख वखाणै तू आपे गुप्ता आपे प्रगट आपे सब रंग माणै साधक सिद्ध गुरु बहु चेले खोजत फिर है फुरमाणै मागह नाम पाए एह पिखिया तेरे दर्शन कौ कुरबाणै अविनाशी प्रभ खेल रचाया गुरमुख सोझी होई नानक सब जुग आपे वरतै दूजा अवर ना कोई
परम सत्कार योग साध संगत जी सतगुरु नानक देव साहिब जी की बाणी रामकली सिद्ध गोष्ठ संपूर्ण होई है जिहदियां 73 पौड़ियां विच सतगुरु जी ने सिद्धां वल्लों कीते सवाल उन्हां सवालों के जवाब गुरमत अनुसार दिते। हुण इस तों अगे रामकली राग की पहली वार आरंभ हो रही है। रामकली राग जे 3 वारां आउंदियां हन जिहड़ी ये रामकली राग की वार शुरू हो रही है। ये वार दे विच महाराज जी ने जोधा वीर पूर्वाणी की धुनि गाण का संकेत दिता है। तुसी सिरलेख पढ़ो रामकली की वार महला तीजा जोधा वीर पूर्वाणी की धुनि। ये जोधा ते वीरा दो सूरबीर राजपूत धाड़वी सन लखी जंगल विच रहिंदे सन ते इन्हां दे पिता का नाम सी पूर्वाणी। इस करके पूर्वाणी पिता का नाम इन्हां दोवां भाइयां दे नाम नाल जुड़ गया। ये बड़े दलेर बड़े बहादुर अकबर बादशाह दे समय होए हन। कहिंदे हन ये सरकारी खजाने लुट लिया करदे सन। जिहड़े लोग बादशाह नूं अपनियां धीआं दे डोले दे के खुश करदे सन ये उन्हां नूं भी लुट लिया करदे सन। ਅਤੇ ਲੋਕਾਂ ਨੂੰ ਇਹ ਸਮਝਾਉਂਦੇ ਸਨ ਕਿ ਬਾਦਸ਼ਾਹਾਂ ਨੂੰ ਆਪਣੀ ਧੀਆਂ ਦੇ ਕੇ ਆਪਣੀ ਇੱਜ਼ਤ ਬਰਬਾਦ ਨਾ ਕਰੋ। ਇਹ ਦੋਵੇਂ ਬਹਾਦਰ ਮਾਲਵੇ ਦੀ ਧਰਤੀ 'ਤੇ ਰਹਿੰਦੇ ਸਨ। ਇੱਕ ਵਾਰੀ ਕਾਬਲ ਤੋਂ ਟੈਕਸ ਦਿੱਲੀ ਆ ਰਿਹਾ ਸੀ, ਕਾਬਲ ਦੇ ਸੂਬੇ ਦਾ ਟੈਕਸ। ਉਹ ਜਿਹੜਾ ਕਾਬਲ ਤੋਂ ਟੈਕਸ ਦੇਣ ਵਾਲੇ ਬੰਦੇ ਸਨ ਦਿੱਲੀ ਜਾਂਦੇ ਹੋਏ, ਉਹ ਯੋਧੇ ਵੀਰੇ ਪੁਰਬਾਣੀ ਨੇ ਰਸਤੇ 'ਚ ਉਹਨਾਂ ਨੂੰ ਲੁੱਟ ਲਿਆ। ਉਹਨਾਂ ਕਾਬਲ ਦੇ ਬੰਦਿਆਂ ਨੇ ਜਾ ਕੇ ਦਿੱਲੀ ਅਕਬਰ ਦੇ ਦਰਬਾਰ 'ਚ ਫਰਿਆਦ ਕੀਤੀ ਅਤੇ ਅਕਬਰ ਨੇ ਇਹਨਾਂ ਦੋਵਾਂ ਭਾਈਆਂ ਨੂੰ ਤਾੜਨਾ ਕਰਨ ਲਈ ਵੀ ਤੁਸੀਂ ਸਰਕਾਰੀ ਖਜ਼ਾਨੇ ਲੁੱਟਦੇ ਹੋ, ਇਹ ਖਜ਼ਾਨਾ ਵੀ ਵਾਪਸ ਕਰੋ ਅਤੇ ਮੇਰੇ ਕੋਲ ਆ ਕੇ ਆਪਣੀ ਗਲਤੀ ਦੀ ਮਾਫ਼ੀ ਮੰਗੋ, ਮੇਰੀ ਈਨ ਮੰਗੋ, ਈਨ ਮੰਨੋ। ਤਾਂ ਇਹਨਾਂ ਦੋਵੇਂ ਰਾਜਪੂਤ ਭਾਈਆਂ ਨੇ ਸ਼ਸਤਰ ਫੜ ਕੇ ਬਾਦਸ਼ਾਹ ਦੀ ਫੌਜ ਦਾ ਮੁਕਾਬਲਾ ਕਰਨ ਦਾ ਤਿਆਰਾ ਕਰ ਲਿਆ। ਐਸੀ ਘਮਸਾਨ ਦੀ ਲੜਾਈ ਹੋਈ, ਐਸਾ ਯੁੱਧ ਹੋਇਆ ਜੇ ਇਹਨੇ ਸਾਰੀ ਅਕਬਰ ਦੀ ਫੌਜ ਮਾਰ ਕੇ ਜਿੰਨੀ ਵੀ ਫੌਜ ਜਿਨ੍ਹਾਂ ਨੂੰ ਫੜਨ ਵਾਸਤੇ ਆਈ ਸੀ ਉਹ ਸਾਰੀ ਫੌਜ ਮਾਰ ਕੇ ਆਪ ਵੀ ਰਣ ਤੱਤੇ 'ਚ ਸ਼ਹੀਦੀ ਪਾ ਗਏ। ਉਹਨਾਂ ਦੋਵਾਂ ਸੂਰਬੀਰ ਯੋਧਿਆਂ ਦੀ ਵਾਰ ਢਾਡੀਆਂ ਨੇ ਗਾਇਨ ਕੀਤੀ, ਜਿਹੜੀ ਉਹ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਭਾਈ ਨੱਥਾ ਅਤੇ ਅਬਦੁੱਲਾ ਨੇ ਢੱਡ ਸਰੰਗੀ ਨਾਲ ਗਾ ਕੇ ਸੁਣਾਈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਤਰਜ ਦੇ ਉੱਤੇ ਰਾਮਕਲੀ ਦੀ ਵਾਰ ਨੂੰ ਗਾਉਣ ਦਾ ਸੰਕੇਤ ਦਿੱਤਾ ਹੈ। ਇਹ ਜੋ ਪੌੜੀ ਹੈ ਢਾਡੀਆਂ ਨੇ ਗਾਈ ਹੈ ਉਹ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਅਤੇ ਹੋਰ ਜਿੰਨੇ ਵੀ ਸਾਡੇ ਮਹਾਨ ਵਿਦਵਾਨ ਹੋਏ ਨੇ ਟੀਕਾਕਾਰਾਂ ਨੇ ਗ੍ਰੰਥਾਂ ਵਿੱਚ ਲਿਖੀ ਹੈ, ਦਾਸ ਸੁਣਾਉਂਦਾ ਹੈ। ਜੋ ਦਾ ਵੀਰ ਪੁਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜ੍ਹਾਈ ਬਾਦਸ਼ਾਹ ਅਕਬਰ ਰਣ ਭਾਰੀਆਂ, ਸਨਮੁਖ ਹੋਏ ਰਾਜਪੂਤ ਸੁਤਰੀ ਰਣਕਾਰੀਆਂ, ਧੂਮਿਆਨੋ ਕੱਢੀਆਂ ਬਿਜਲ ਚਮਕਾਰੀਆਂ, ਇੰਦਰ ਸਣੇ ਅਪਛਰਾਂ ਮਿਲ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਜਦੋਂ ਇਹ ਛੇ ਤੁਕਾਂ ਵਾਲੀ ਵਾਰ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਗਾਈ, ਗੁਰੂ ਸਾਹਿਬ ਜੀ ਨੇ ਉਸੇ ਤਰਜ ਉੱਤੇ ਇਹ ਪੌੜੀ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਜਿਹੜੀ ਵਾਰ ਹੈ, ਸੱਚਾ ਤਖਤ ਰਚਾਇਆ ਬੈਸਣ ਕੋ ਜਾਈ, ਸਭ ਕੁਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਪੌੜੀ ਗਾਉਣ ਦਾ ਮਹਾਰਾਜ ਨੇ ਸੰਕੇਤ ਦਿੱਤਾ ਹੈ। ਇੱਕ ਹੋਰ ਗੱਲ ਇਸ ਪੌੜੀ ਦੇ ਵਿੱਚ ਨੋਟ ਕਰੋ ਕਿ ਅਖੀਰਲੀ ਪੰਗਤੀ ਜੋ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਸ ਤੋਂ ਪਹਿਲਾਂ ਇੱਕ ਅਲੱਗਾ ਹੋਇਆ ਹੈ, ਫਿਰ ਅੱਗੇ ਰਹਾਓ ਲੱਗੀ ਹੈ। ਅਤੇ ਇਹ ਸੰਕੇਤ ਹੈ ਕਿ ਆਉਣ ਵਾਲੀਆਂ ਜਿਹੜੀਆਂ ਪੌੜੀਆਂ ਹਨ ਅੱਗੇ ਇਸ ਵਾਰ ਦੀਆਂ, ਉਹ ਤਾਂ ਪੂਰੀਆਂ ਹੋਣਗੀਆਂ ਛੇ ਤੁਕਾਂ ਜੇ ਵਾਰ ਵਾਰ ਇਹ ਪੰਗਤੀ ਪੜ੍ਹੀ ਜਾਏਗੀ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੋ ਸਾਧ ਸੰਗਤ ਜੀ, ਇਹ ਖਿਆਲ ਰੱਖਣਾ ਹੈ ਹੁਣ ਹਰ ਵਾਰੀ ਜਿੱਥੇ ਵੀ ਪੌੜੀ ਸਮਾਪਤ ਹੋਣੀ ਹੈ ਇਹ ਪੰਗਤੀ ਪੜ੍ਹੀ ਜਾਣੀ ਹੈ। ਤੁਸੀਂ ਨੋਟ ਕਰੋਗੇ ਕਿ ਹਰ ਅਖੀਰਲੀ ਪੰਗਤੀ ਨੂੰ ਈੜੀ ਨੂੰ ਬਿਹਾਰੀ ਲੱਗ ਕੇ ਤੁਕਾਂਤ ਆਵੇਗਾ, ਆਈ ਜਾਈ ਸੁਣਾਈ, ਇਸ ਤਰ੍ਹਾਂ ਦਾ ਤੁਕਾਂਤ ਅਖੀਰ 'ਚ ਆਵੇਗਾ, ਇੱਕੋ ਪੰਗਤੀ ਹੋਵੇਗੀ। ਉਹਨੂੰ ਪੂਰੀ ਕਰਨ ਵਾਸਤੇ ਦੂਸਰੀ ਪੰਗਤੀ ਇਹ ਲੱਗੇਗੀ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਪੰਗਤੀ ਤੁਸੀਂ ਆਪਣੇ ਰਜਿਸਟਰਾਂ 'ਤੇ ਨੋਟ ਕਰ ਲਓ। ਇਹ ਪੁਰਾਤਨੀ ਦਮਦਮੀ ਟਕਸਾਲ ਵਿੱਚ ਸੰਪਰਦਾਇ ਵਿੱਚ ਇਸੇ ਤਰ੍ਹਾਂ ਪੜ੍ਹਾਇਆ ਜਾਂਦਾ ਆ ਰਿਹਾ ਹੈ। ਸਾਡੇ ਕੋਲ ਪੁਰਾਣੇ ਤੋਂ ਪੁਰਾਣੇ ਜਿਹੜੇ ਗ੍ਰੰਥ ਹਨ, ਟੀਕੇ ਹਨ, ਭਾਈ ਚੰਦਾ ਸਿੰਘ ਜੀ ਦੇ ਪਰਿਆਏ, ਸੰਤ ਬਾਬਾ ਗੋਬਿੰਦ ਦਾਸ ਜੀ ਉਦਾਸੀਨ ਦੇ ਪਰਿਆਏ, ਫਰੀਦਕੋਟੀ ਟੀਕਾ, ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼, ਉਹਨਾਂ ਸਾਰੇ ਵਿਦਵਾਨਾਂ ਨੇ ਇਹ ਗੱਲ ਮੰਨੀ ਹੈ ਕਿ ਇਸ ਪੰਗਤੀ ਦੇ ਪੜ੍ਹਨ ਨਾਲ ਹੀ ਪੌੜੀਆਂ ਦਾ ਤੁਕਾਂਤ ਪੂਰਾ ਹੁੰਦਾ ਹੈ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ। ਸਾਧ ਸੰਗਤ ਜੀ, ਉਸ ਵੇਲੇ ਦਾ ਇਹ ਰਿਵਾਜ ਸੀ ਕਿ ਜਿਹੜੀ ਤੁਕਾਂਤ ਵਾਲੀ ਪੰਗਤੀ ਮੇਲਣੀ ਹੁੰਦੀ ਸੀ, ਵਾਰ ਵਾਰ ਆਉਣ ਵਾਲੀ, ਉਹ ਇੱਕੋ ਵਾਰੀ ਲਿਖਿਆ ਕਰਦੇ ਸਨ। ਜਿਵੇਂ ਤੁਸੀਂ ਸਾਈਂ ਬੁੱਲੇ ਸ਼ਾਹ ਦੀ ਕਲਾਮ ਪੜ੍ਹੋ ਪੰਜਾਬੀ ਦੇ ਵਿੱਚ, ਉਹਨਾਂ ਦੇ ਬਹੁਤ ਸਾਰੇ ਇਹੋ ਜਿਹੇ ਛੰਦ ਹਨ, ਇਹੋ ਜਿਹੀਆਂ ਉਹਨਾਂ ਦੀਆਂ ਕਾਫੀਆਂ ਹਨ ਬੁੱਲੇ ਸ਼ਾਹ ਦੀਆਂ। ਇੱਕੋ ਵਾਰੀ ਪੰਗਤੀ ਲਿਖੀ ਹੈ ਪਰ ਪੜ੍ਹਨੀ ਵਾਰ ਵਾਰ ਹੈ। ਜਿਵੇਂ ਉਹ ਕਹਿੰਦੇ ਨੇ, ਵਾਹ ਵਾਹ ਮਾਟੀ ਦੀ ਗੁਲਜ਼ਾਰ, ਮਾਟੀ ਘੋੜਾ ਮਾਟੀ ਜੋੜਾ ਮਾਟੀ ਦਾ ਅਸਵਾਰ, ਮਾਟੀ ਮਾਟੀ ਨੂੰ ਮਾਰਨ ਲੱਗੀ ਅਤੇ ਮਾਟੀ ਦਾ ਹਥਿਆਰ। ਅੱਗੇ ਫਿਰ ਆ ਜਾਂਦਾ ਵਾਹ ਵਾਹ ਮਾਟੀ ਦੀ ਗੁਲਜ਼ਾਰ। ਉਹ ਜਿਹੜਾ ਮਾਟੀ ਦੀ ਗੁਲਜ਼ਾਰ ਵਾਲਾ ਪਾਦ ਹੈ, ਇੱਕੋ ਵਾਰੀ ਲਿਖਿਆ ਪਰ ਪੜ੍ਹਨਾ ਵਾਰ ਵਾਰ ਤੁਕਾਨ ਦੇ ਵਿੱਚ ਅਖੀਰ 'ਚ ਪੈਂਦਾ। ਇਸੇ ਤਰ੍ਹਾਂ ਸ਼ਾਹ ਹੁਸੈਨ ਦੀਆਂ ਕਾਫੀਆਂ ਜੋ ਗੁਰੂ ਮਹਾਰਾਜ 5ਵੇਂ ਪਾਤਸ਼ਾਹ ਦੇ ਸਮੇਂ ਹੋਇਆ, ਸ਼ਾਹ ਹੁਸੈਨ ਬਾਣੀ ਲਿਖਾਉਣ ਵੀ ਆਇਆ ਸੀ ਗੁਰੂ ਅਰਜਨ ਦੇਵ ਜੀ ਕੋਲ, ਕਾਨਾ ਪੀਲੂ ਸ਼ਾਹ ਹੁਸੈਨ ਅਤੇ ਛੱਜੂ, ਉਹਦੀ ਬਾਣੀ ਦੇ ਵਿੱਚ ਵੀ ਇਹੀ ਤਰੀਕਾ ਹੈ। ਸੋ ਇਹ ਸ਼ੰਕਾ ਨਹੀਂ ਕਰਨਾ ਵੀ ਇੱਕੋ ਵਾਰੀ ਲਿਖੀ ਹੈ ਅਤੇ ਵਾਰ ਵਾਰ ਕਿਉਂ ਪੜ੍ਹੀਏ। ਸਾਧ ਸੰਗਤ ਜੀ, ਇਹ ਤਰੀਕਾ ਹੈ, ਇਹ ਨਿਯਮ ਹੈ ਉਸ ਵੇਲੇ ਦਾ। ਅਸੀਂ ਅੱਜ ਕੱਲ੍ਹ ਇਹੋ ਜਿਹੇ ਲੋਕਾਂ ਦੇ ਭੁਲੇਖੇ 'ਚ ਪੈ ਜਾਂਦੇ ਹਾਂ ਜਿਹੜੇ ਕਹਿ ਦਿੰਦੇ ਆ ਜੀ ਮਹਾਰਾਜ ਕੋਲੋਂ ਸ਼ਾਹੀ ਮੁੱਕ ਗਈ ਸੀ, ਜਿਹੜਾ ਦੁਬਾਰਾ ਨਹੀਂ ਲਿਖਿਆ। ਸੋ ਉਹ ਸ਼ੰਕਾਵਾਦੀਆਂ ਦਾ ਸ਼ੰਕਾ ਬਿਲਕੁਲ ਨਿਰਮੂਲ ਹੈ। ਸੰਪਰਦਾਏ ਦੇ ਸਾਰੇ ਵਿਦਵਾਨ ਗਿਆਨੀ, ਜਿਹੜੇ ਐਡੇ ਵੱਡੇ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ, ਬਾਬਾ ਗੋਬਿੰਦ ਦਾਸ ਜੀ ਉਦਾਸੀਨ, ਔਰ ਭਾਈ ਸਾਹਿਬ ਭਾਈ ਚੰਦਾ ਸਿੰਘ ਜੀ ਅਤੇ ਗੁਰਬਿਲਾਸ ਦੇ ਲਿਖਾਰੀ, ਫਰੀਦਕੋਟੀ ਟੀਕੇ ਦੇ ਵਿਦਵਾਨ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿੰਨੇ ਵੀ ਸੰਪਰਦਾ ਸੰਤ ਅਮੀਰ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ, ਸਾਰਿਆਂ ਵਿਦਵਾਨਾਂ ਸੰਪਰਦਾਇ ਗਿਆਨੀਆਂ ਨੇ ਇਹ ਮੰਨਿਆ ਹੈ ਕਿ ਇਸ ਪੰਗਤੀ ਦੇ ਪੜ੍ਹੇ ਤੋਂ ਬਿਨਾਂ ਇਹ ਪੌੜੀ ਪੂਰੀ ਨਹੀਂ ਹੋਣੀ। 21 ਪੌੜੀਆਂ ਵਿੱਚ ਇਹ ਵਾਰ ਵਾਰ ਪੜ੍ਹੀ ਜਾਣੀ ਹੈ। ਹਾਂ, ਇਹ ਧੁਨੀ ਦੇ ਮੁਤਾਬਕ ਵੀ ਜਿਹੜੀ ਹੈ 6 ਪੰਗਤੀਆਂ ਵਾਲੀ ਇਹ ਪੌੜੀ ਹੁੰਦੀ ਹੈ, ਅਤੇ ਇੱਥੇ 5-5 ਲਿਖ ਕੇ ਅਖੀਰ 'ਚ ਫਿਰ ਮਹਾਰਾਜ ਨੇ 6ਵੀਂ ਜਿਹੜੀ ਹੈ ਇਹ ਹੀ ਪੂਰੀ ਕਰਨੀ ਹੈ। ਤੁਸੀਂ ਨੋਟ ਕਰਨਾ। ਆਓ ਜੀ ਹੁਣ ਪਾਠ ਸਰਵਣ ਕਰੀਏ।